ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਗਜ ਸਾਡੇ ਤੈ ਤੈ ਧੋਤੀਆਂ ਤਿਹਰੇ ਪਾਇਨ ਤਗ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਬਗ ਗਜ ਸਾਡੇ ਤੈ ਤੈ ਧੋਤੀਆਂ ਤਿਹਰੇ ਪਾਇਨ ਤਗ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਬਗ ਓਏ ਹਰ ਕੇ ਸੰਤਨਾ ਆਖੀਐ ਬਾਨਾਰਸ ਕੇ ਠੱਗ ਐਸੇ ਸੰਤ ਨਾ ਮੋਕਉ ਭਾਵਹਿ ਡਾਲਾ ਸਿਉਂ ਪੇਡਾ ਗਟਕਾਵਹਿ ਰਹਾਉ ਬਾਸਨ ਮਾਂਜ ਚਰਾਵਹਿ ਉਪਰ ਕਾਠੀ ਧੋਏ ਜਲਾਵਹਿ ਬਸਦਾ ਖੋਦ ਕਰਹਿ ਦੋਏ ਚੂਲੇ ਸਾਰੇ ਮਾਨਸ ਖਾਵਹਿ ਓਏ ਪਾਪੀ ਸਦਾ ਫਿਰਹਿ ਅਪਰਾਧੀ ਮੁਖੋਂ ਅਪਰਸ ਕਹਾਵਹਿ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੇ ਕਹੋ ਕਬੀਰ ਜਿਸ ਸਤਿਗੁਰ ਭੇਟੈ ਪੁਨਰਪ ਜਨਮ ਨ ਆਵੇ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੇ ਕਹੋ ਕਬੀਰ ਜਿਸ ਸਤਿਗੁਰ ਭੇਟੈ ਪੁਨਰਪ ਜਨਮ ਨ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀ ਮਨ ਗਾਰੈ ਪਸ਼ ਪਸ਼ੂ ਨਗ ਨਾਗ ਨਰਾਧਪ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਫਲ ਮੈਂ ਕਲ ਕੀ ਨਹੀਂ ਕਰਮ ਵਿਚਾਰੈ ਦੀਨ ਦਿਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਜੁਗੋ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਵਡਭਾਗੀ ਹੋ ਜੋ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸਤਿਗੁਰਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਸਾਧ ਸੰਗਤ ਜੀ, ਅੱਜ ਸਿੱਖ ਕੌਮ ਦੇ ਮਹਾਨ ਜਰਨੈਲ ਪਹਿਲੇ ਬਾਦਸ਼ਾਹ ਸੰਤ ਸਿਪਾਹੀ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ 300 ਸਾਲਾ ਸ਼ਹੀਦੀ ਦਿਹਾੜਾ ਹੈ। 1716 ਦੇ ਵਿੱਚ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣੇ 4 ਸਾਲ ਦੇ ਬੇਟੇ ਅਤੇ ਹੋਰ ਬਹੁਤ ਸਾਰੇ ਸਿੰਘਾਂ ਦੇ ਸਮੇਤ ਦਿੱਲੀ ਮਹਿਰੋਲੀ ਵਿਖੇ ਸ਼ਾਨਦਾਰ ਸ਼ਹਾਦਤ ਪ੍ਰਾਪਤ ਕੀਤੀ। ਜੰਮੂ ਦੇ ਇਲਾਕੇ ਦੇ ਵਿੱਚ ਜਨਮ ਲੈ ਕੇ ਜਵਾਨੀ ਦੇ ਦਿਨਾਂ ਦੇ ਵਿੱਚ ਸ਼ਿਕਾਰ ਖੇਡਦਿਆਂ ਹੋਇਆਂ ਜਦ ਹਿਰਨੀ ਦਾ ਸ਼ਿਕਾਰ ਕਰਦੇ ਹਨ ਉਸ ਵਕਤ ਜਦ ਹਿਰਨੀ ਦੇ ਪੇਟ ਦੇ ਵਿੱਚੋਂ ਬੱਚੇ ਨਿਕਲਦੇ ਹਨ, ਤੜਫ ਤੜਫ ਕੇ ਆਪਣੀ ਜਾਨ ਦਿੰਦੇ ਹਨ, ਉਹਨਾਂ ਨੂੰ ਦੇਖ ਕੇ ਬਾਬਾ ਜੀ ਦੇ ਮਨ ਦੇ ਵਿੱਚ ਬਹੁਤ ਭਾਰੀ ਬੈਰਾਗ ਪੈਦਾ ਹੋ ਜਾਂਦਾ ਹੈ। ਆਪਣਾ ਘਰ ਬਾਰ ਤਿਆਗ ਕੇ ਫਿਰ ਸਾਧੂ ਸੰਤਾਂ ਦੀ ਟੋਲ ਦੇ ਵਿੱਚ ਘਰੋਂ ਨਿਕਲ ਤੁਰਦੇ ਹਨ ਅਤੇ ਸਾਧਨਾ ਦਾ ਜੋ ਰਸਤਾ ਹੈ ਇਹ ਅਪਣਾ ਲੈਂਦੇ ਹਨ, ਜਿਸ ਤਰ੍ਹਾਂ ਭੱਟ ਸਾਹਿਬਾਨਾਂ ਦੇ ਬਚਨ ਹਨ, ਰਹਿਓ ਸੰਤ ਹਉ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀਏ ਮੁਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹਉ ਫਿਰਿਓ ਕਿਨੇ ਨਹੁ ਪਰਚਾਉ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣ ਹੋ ਕਿਆ ਕਹੋ, ਗੁਰ ਦਈਏ ਮਿਲਾਇਓ ਭਿਖਿਆ ਜਿਵ ਤੂੰ ਰੱਖੈ ਤਿਵ ਰਹੋ। ਬਹੁਤ ਸਾਰੇ ਸਾਧੂਆਂ ਦੀ ਸੰਗਤ ਕੀਤੀ ਔਰ ਜੰਤਰਾਂ ਮੰਤਰਾਂ ਤੰਤਰਾਂ ਦੇ ਵਿੱਚ ਬਹੁਤ ਭਾਰੀ ਮਾਰ ਹੋ ਗਏ, ਰਿਧੀਆਂ ਸਿੱਧੀਆਂ ਨੂੰ ਹਾਸਲ ਕਰ ਲਿਆ। ਪਰ ਇਹਨਾਂ ਦੇ ਵਿੱਚ ਹੀ ਫਿਰ ਇਹਨਾਂ ਦਾ ਜਿਹੜਾ ਮਨ ਸੀ ਉਲਝ ਕੇ ਰਹਿ ਗਿਆ, ਕਿਉਂਕਿ ਸਤਿਗੁਰਾਂ ਦੇ ਪਵਿੱਤਰ ਗੁਰਬਾਣੀ ਦਾ ਫਰਮਾਨ ਹੈ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਲੱਗੈ ਪਿਆਰ। ਗੁਰਮੁਖ ਨੇ ਇਹਨਾਂ ਤੋਂ ਅੱਗੇ ਜਾਣਾ ਹੁੰਦਾ ਹੈ, ਉਹ ਇਹਨਾਂ ਦੇ ਵਿੱਚ ਉਲਝਦੇ ਨਹੀਂ। ਆਖਰ ਜਦ ਨੰਦੇੜ ਪਹੁੰਚਦੇ ਹਨ, ਜਿੱਥੇ ਇਹਨਾਂ ਦੇ ਮਨ ਦੇ ਵਿੱਚ ਰਿਧੀਆਂ ਸਿੱਧੀਆਂ ਦਾ ਬਹੁਤ ਭਾਰੀ ਹੰਕਾਰ ਹੋ ਗਿਆ ਸੀ, ਮਾਣ ਹੋ ਗਿਆ ਸੀ, ਸੰਸਾਰ ਦੇ ਪਦਾਰਥਵਾਦੀ ਲੋਕ ਕੋਈ ਹੰਕਾਰ ਦੀ ਗੱਲ ਕਰਨ, ਕੋਈ ਮਾਣ ਵਾਲੀ ਗੱਲ ਕਰਨ, ਤਾਂ ਗੱਲ ਸਮਝ ਦੇ ਵਿੱਚ ਆ ਸਕਦੀ ਹੈ। ਪਰ ਅਗਰ ਕੋਈ ਧਰਮ ਦੀ ਸਾਧਨਾ ਕਰਨ ਵਾਲਾ ਹੰਕਾਰ ਦੀ ਗੱਲ ਕਰੇ ਤਾਂ ਬਹੁਤ ਦੁੱਖ ਵਾਲੀ ਗੱਲ ਹੋਇਆ ਕਰਦੀ ਹੈ। ਦੂਸਰੇ ਦਾ ਅਪਮਾਨ ਕਰਨਾ ਅਤੇ ਆਪਣਾ ਸਨਮਾਨ ਵਧਾਉਣ ਦੀ ਕੋਸ਼ਿਸ਼ ਕਰਨੀ। ਭਾਈ ਗੁਰਦਾਸ ਸਾਹਿਬ ਜੀ ਬੜਾ ਸੁੰਦਰ ਫਰਮਾਉਂਦੇ ਹਨ, ਕਹਿੰਦੇ ਜੇਕਰ ਤੁਸੀਂ ਆਪਣਾ ਸਨਮਾਨ ਚਾਹੁੰਦੇ ਹੋ ਫਿਰ ਦੂਸਰੇ ਦਾ ਸਨਮਾਨ ਕਰਨਾ ਸਿੱਖੋ। ਦਿੱਤਾ ਲਈਐ ਆਪਣਾ, ਅਣ ਦਿੱਤਾ ਕਿਛ ਹੱਥ ਨਾ ਆਵੇ। ਸਨਮਾਨ ਦਿਓਗੇ ਸਨਮਾਨ ਮਿਲੇਗਾ, ਕਿਸੇ ਦਾ ਅਪਮਾਨ ਕਰੋਗੇ ਉਹ ਦਿਨ ਦੂਰ ਨਹੀਂ ਫਿਰ ਤੁਹਾਨੂੰ ਵੀ ਅਪਮਾਨ ਝੱਲਣਾ ਪਵੇਗਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣਾ ਪਿਆ, ਉਹਨਾਂ ਦੇ ਬਚਨ ਹਨ, ਸਾਧੋ ਮਨ ਕਾ ਮਾਣ ਤਿਆਗੋ। ਇਹ ਸਾਧਨਾ ਕਰਨ ਵਾਲਿਓ ਆਪਣੇ ਮਨ ਦਾ ਜਿਹੜਾ ਹੰਕਾਰ ਹੈ ਉਹ ਤਿਆਗ ਦਿਓ। ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨ ਸੁਭਾਗੋ। ਪਹਿਲਾਂ ਸਾਧੂ ਨੂੰ ਮੰਜੇ ਦੇ ਉੱਪਰ ਬੈਠਣ ਦਿੰਦਾ ਹੈ, ਬਾਅਦ ਦੇ ਵਿੱਚ ਆਪਣੀਆਂ ਸਿੱਧੀਆਂ ਦੇ ਬਲ ਦੇ ਨਾਲ ਮੰਜਾ ਉਲਟਾ ਦਿੰਦਾ ਹੈ। ਸੱਚੇ ਪਾਤਸ਼ਾਹ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਸ ਵਕਤ ਨੰਦੇੜ ਇਸ ਦੇ ਕੋਲ ਪਹੁੰਚਦੇ ਹਨ, ਇਸ ਦੇ ਪਲੰਘੇ ਦੇ ਉੱਪਰ ਜਾ ਕਰਕੇ ਬੈਠ ਜਾਂਦੇ ਹਨ ਔਰ ਸਤਿਗੁਰੂ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਉੱਥੇ ਚੋਜ ਵਰਤਾਉਣਾ ਕੀਤਾ, ਜਿਹੜੇ ਬੱਕਰੇ ਸਨ ਉਹ ਵੀ ਝਟਕਾਉਣਾ ਕੀਤੇ। ਕਾਹਦੇ ਵਾਸਤੇ? ਇਸ ਨੂੰ ਸਮਝਾਉਣ ਵਾਸਤੇ। ਸਾਰੇ ਇਸ ਦੇ ਆਸ਼ਰਮ ਦੇ ਵਿੱਚ ਖੂਨ ਡੁੱਲ ਗਿਆ। ਇਹ ਕਿਧਰੇ ਬਾਹਰ ਗਏ ਹੋਏ ਸਨ, ਜਦ ਆਉਣਾ ਕੀਤਾ ਆ ਕੇ ਦੇਖਿਆ ਸਤਿਗੁਰੂ ਪਾਤਸ਼ਾਹ ਜੀ ਬੈਠੇ ਹਨ। ਬੜੀ ਕੋਸ਼ਿਸ਼ ਕੀਤੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ, ਪਲੰਘਾ ਕਿੱਥੇ ਹਿਲਾਇਆ ਜਾਣਾ ਸੀ। ਫਿਰ ਆਖਣ ਲੱਗਾ, ਸੱਚੇ ਪਾਤਸ਼ਾਹ ਤੁਸਾਂ ਨੇ ਮੇਰਾ ਆਸ਼ਰਮ ਜਿਹੜਾ ਹੈ ਨਾ ਉਹ ਮਲੀਨ ਕਰ ਦਿੱਤਾ ਹੈ, ਮੇਰਾ ਆਸ਼ਰਮ ਪਿੱਟਿਆ ਗਿਆ ਹੈ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਖਣ ਲੱਗੇ, ਸਾਰੇ ਹਿੰਦੁਸਤਾਨ ਦੇ ਵਿੱਚ ਖੂਨ ਦੀਆਂ ਨਦੀਆਂ ਵਹਿ ਰਹੀਆਂ ਹਨ, ਤੇਰੇ ਆਸ਼ਰਮ ਦੇ ਵਿੱਚ ਜੇ ਥੋੜ੍ਹੇ ਤੁਪਕੇ ਖੂਨ ਦੇ ਡੁੱਲ ਗਏ ਹਨ, ਇਸ ਦੇ ਨਾਲ ਤੂੰ ਕਹਿੰਦਾ ਹੈ ਪਿੱਟਿਆ ਗਿਆ ਹੈ। ਹਿੰਦੁਸਤਾਨ ਦੇ ਵਿੱਚ ਤਾਂ ਮਜ਼ਲੂਮਾਂ ਦਾ ਖੂਨ ਡੁੱਲ ਰਿਹਾ ਹੈ, ਖੂਨ ਦੀਆਂ ਨਦੀਆਂ ਵਗ ਰਹੀਆਂ ਹਨ, ਤੇਰਾ ਆਸ਼ਰਮ ਕਿਵੇਂ ਪਵਿੱਤਰ ਰਹਿ ਗਿਆ? ਕਹਿੰਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਐਸਾ ਬਾਣ ਮਾਰਿਆ, ਇਸ ਦੀ ਜਿਹੜੀ ਤਕਦੀਰ ਸੀ ਉਹ ਬਦਲ ਗਈ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਛੇਕ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹੈ, ਸੱਚੇ ਪਾਤਸ਼ਾਹ ਮੈਨੂੰ ਬਖਸ਼ ਲਓ, ਮੈਂ ਤੇਰਾ ਬੰਦਾ ਹਾਂ, ਮੈਂ ਤੇਰਾ ਬੰਦਾ ਹਾਂ। ਭਾਵੇਂ ਅੰਮ੍ਰਿਤ ਛੱਕ ਕੇ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਇਹਨਾਂ ਦਾ ਨਾਮ ਭਾਈ ਗੁਰਬਖਸ਼ ਸਿੰਘ ਰੱਖਿਆ ਗਿਆ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ ਬਚਨ ਕੀਤੇ ਸਨ, ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੱਸਦੇ ਹਨ ਕਿ ਜਿਵੇਂ ਜਿਵੇਂ ਇਹ ਤੇਰਾ ਬੰਦਾ ਆਖੀ ਜਾਂਦੇ ਸਨ, ਤਿਵੇਂ ਤਿਵੇਂ ਸਤਿਗੁਰੂ ਜੀ ਇਹਨਾਂ ਨੂੰ ਬੁਲੰਦਾ ਆਖੀ ਜਾਂਦੇ ਸਨ। ਭਾਵ ਜਿਹੜਾ ਗੁਰੂ ਦੇ ਅੱਗੇ ਜਿੰਨਾ ਜਿੰਨਾ ਝੁਕਦਾ ਜਾਵੇਗਾ, ਸਤਿਗੁਰ ਉਸਦਾ ਮੁਰਾਤਬਾ ਹੋਰ ਵੱਡਾ ਕਰੀ ਜਾਂਦੇ ਹਨ। ਧਰ ਤਰਾਜੂ ਤੋਲੀਐ ਨਿਵੇਂ ਸੋ ਗੌਰਾ ਹੋਏ। ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਭਰੀ ਦ੍ਰਿਸ਼ਟੀ ਇਸ ਦੇ ਉੱਪਰ ਪਾਈ, ਰਹਿਮਤ ਭਰਿਆ ਹੱਥ ਜਿਹੜਾ ਸੀ ਇਸ ਦੇ ਸੀਸ ਦੇ ਉੱਪਰ ਰੱਖਿਆ। ਭਾਈ ਵੀਰ ਸਿੰਘ ਜੀ ਦੱਸਦੇ ਹਨ, ਕਹਿੰਦੇ ਇਸ ਨੂੰ ਐਸਾ ਅਕਹਿ ਰਸ ਆਇਆ ਜਿਹੜਾ ਬੜੇ ਸਾਲਾਂ ਬੱਧੀ ਤਪੱਸਿਆ ਕਰਕੇ ਵੀ ਇਸ ਨੂੰ ਨਹੀਂ ਪ੍ਰਾਪਤ ਹੋਇਆ ਸੀ, ਜੋ ਕਿ ਸਤਿਗੁਰਾਂ ਦੇ ਪਾਸ ਹੀ ਹੈ, ਜਿਸ ਨੂੰ ਰਸਨਾ ਦੇ ਨਾਲ ਬਿਆਨ ਨਹੀਂ ਕੀਤਾ ਜਾਂਦਾ। ਐਸੀ ਰੋਮ ਰੋਮ ਦੇ ਵਿੱਚ ਇਸ ਨੂੰ ਚਰਨਾਹਟ ਫਿਰ ਗਈ, ਇਸ ਨੂੰ ਅਕਹਿ ਰਸ ਦੀ ਪ੍ਰਾਪਤੀ ਹੋ ਗਈ। ਬੇਨਤੀ ਕਰਦਾ ਹੈ, ਦਾਤਾ ਬੜਾ ਭਟਕਦਾ ਰਿਹਾ ਹਾਂ, ਪਰ ਇਸ ਤਰ੍ਹਾਂ ਦਾ ਰਸ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਮਾਣਿਆ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕਰਕੇ ਇਸ ਨੂੰ ਅੰਮ੍ਰਿਤ ਪਾਨ ਕਰਵਾਇਆ, ਸਿੰਘ ਸਜਾਇਆ, ਪੰਜਾਬ ਵੱਲ ਤੋਰਿਆ, ਕਿਉਂਕਿ ਸੱਚੇ ਪਾਤਸ਼ਾਹ ਇਸ ਤਰ੍ਹਾਂ ਦਾ ਕੋਈ ਪੁਰਖ, ਇਸ ਤਰ੍ਹਾਂ ਦਾ ਕੋਈ ਮਰਦ ਲੱਭ ਰਹੇ ਸਨ ਜਿਸ ਨੂੰ ਬਾਦਸ਼ਾਹ ਬਣਾਇਆ ਜਾ ਸਕੇ। ਪਹਿਲੇ ਅਨੰਦਪੁਰ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਨਦੌਣ ਦੇ ਜੰਗ ਦੇ ਵਿੱਚ ਭੀਮ ਚੰਦ ਦੀ ਇਮਦਾਦ ਕੀਤੀ ਸੀ ਵੀ ਇਸ ਨੂੰ ਸਹੀ ਰਸਤੇ 'ਤੇ ਲਿਆਂਦਾ ਜਾਵੇ, ਪਰ ਇਹ ਜਿਹੜਾ ਭੀਮ ਚੰਦ ਸੀ ਇਹ ਸਾਧ ਸੰਗਤ ਜੀ ਪਹਿਲਾਂ ਤਾਂ ਸਤਿਗੁਰੂ ਜੀ ਨੂੰ ਮਦਦ ਦੇ ਉੱਪਰ ਬੁਲਾ ਲਿਆ, ਬਾਅਦ ਦੇ ਵਿੱਚ ਦੁਸ਼ਮਣਾਂ ਦੇ ਨਾਲ ਇਸਨੇ ਆਪਣੇ ਆਪ ਹੀ ਸੁਲਾ ਸਫਾਈ ਕਰ ਲਈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਨੂੰ ਆਖਿਆ ਕਿ ਭੀਮ ਚੰਦ, ਤੂੰ ਕਿਸੇ ਪਤੀਲੇ ਦਾ ਢੱਕਣ ਨਹੀਂ, ਤੂੰ ਕਿਸੇ ਪਾਸੇ ਜੋਗਾ ਨਹੀਂ। ਜੇ ਤੂੰ ਦੁਸ਼ਮਣਾਂ ਦੇ ਨਾਲ ਸੁਲਾ ਸਫਾਈ ਕਰਨੀ ਸੀ, ਫਿਰ ਸਾਨੂੰ ਕਾਹਦੇ ਵਾਸਤੇ ਮਦਦ ਵਾਸਤੇ ਬੁਲਾਉਣਾ ਸੀ। ਡੱਲੇ ਦੇ ਉੱਪਰ ਦ੍ਰਿਸ਼ਟੀ ਪਾਈ, ਡੱਲਾ ਜਿਹੜਾ ਸੀ ਉਹ ਵੀ ਇਸ ਕਾਬਲ ਨਾ ਹੋ ਸਕਿਆ। ਆਖਰ ਉਹ ਮਰਦ ਸੂਰਮਾ ਜਿਹੜਾ ਸੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਨਜ਼ਰਾਂ ਦੇ ਵਿੱਚ ਆ ਗਿਆ, ਦ੍ਰਿਸ਼ਟੀ ਦੇ ਵਿੱਚ ਆ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਦੇ ਉੱਪਰ ਰਹਿਮਤ ਕੀਤੀ। ਪੰਜ ਸਿੰਘ ਜਿਹੜੇ ਸਨ ਉਹ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਤੋਰਨਾ ਕੀਤੇ, ਹੁਕਮ ਕੀਤਾ ਕਿ ਤੁਸੀਂ ਇਹਨਾਂ ਪੰਜਾਂ ਦੇ ਹੁਕਮ ਦੇ ਵਿੱਚ ਚੱਲਣਾ ਹੈ, ਤੁਹਾਨੂੰ ਕੌਮ ਦਾ ਬਾਦਸ਼ਾਹ ਬਣਾਉਣਾ ਹੈ, ਤੁਸੀਂ ਰਾਜਨੀਤਿਕ ਆਗੂ ਹੋ, ਧਰਮ ਦੇ ਆਗੂ ਨਹੀਂ, ਐਸਾ ਹੁਕਮ ਕੀਤਾ ਗਿਆ। ਔਰ ਸਾਧ ਸੰਗਤ ਜੀ, ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਿਹੜੇ ਜਿਹੜੇ ਸਤਿਗੁਰਾਂ ਨੇ ਬਚਨ ਕੀਤੇ ਹਨ ਤਾਂ ਜ਼ਿੰਦਗੀ ਉਹਨਾਂ ਬਚਨਾਂ ਦੇ ਉੱਪਰ ਪਹਿਰਾ ਦਿੱਤਾ ਹੈ। ਭਾਵੇਂ ਸਮੇਂ ਦੀ ਗਰਦਿਸ਼ ਦੇ ਨਾਲ ਕੁਝ ਲੋਕਾਂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਉੱਪਰ ਦੂਸ਼ਣ ਲਾਉਣੇ ਸ਼ੁਰੂ ਕੀਤੇ, ਕਿਉਂਕਿ ਐਸਾ ਆਦਿ ਕਾਲ ਤੋਂ ਚੱਲਿਆ ਆ ਰਿਹਾ ਹੈ, ਜਿਹੜੇ ਕੁਕਰਮੀ ਲੋਕ ਹਨ, ਜਿਹੜੇ ਅਧਰਮੀ ਲੋਕ ਹਨ, ਜਿਹੜੇ ਮਨਮੁੱਖ ਲੋਕ ਹਨ, ਉਹ ਗੁਰਮੁਖਾਂ ਦੇ ਉੱਪਰ ਝੂਠੇ ਦੋਸ਼ ਲਗਾਉਂਦੇ ਆਏ ਹਨ, ਕਿਉਂਕਿ ਕਈਆਂ ਦਾ ਖਿਆਲ ਹੈ ਵੀ ਸਤਿਗੁਰੂ ਜੀ ਨੇ ਗ੍ਰਿਸਤ ਧਰਮ ਧਾਰਨ ਕਰਨ ਤੋਂ ਵਰਜਣਾ ਕੀਤਾ ਸੀ, ਪਰ ਸਾਧ ਸੰਗਤ ਜੀ ਐਸੀ ਗੱਲ ਨਹੀਂ ਹੈ। ਸਤਿਗੁਰਾਂ ਦੇ ਪਵਿੱਤਰ ਗੁਰਬਾਣੀ ਦੇ ਵਿੱਚ ਬਚਨ ਵੀ ਹਨ, ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ, ਸਰਬ ਸੁਖਾ ਬਣੇ ਤੇਰੇ ਓਲੇ, ਭਰਮ ਕੇ ਪਰਦੇ ਸਤਿਗੁਰ ਖੋਲੇ। ਸਰਬ ਸੂਖ ਰੰਗ ਰਸ ਮਾਣੇ, ਸਤਿਗੁਰ ਸੇਵਾ ਮਹਾਂ ਨਿਰਬਾਣੇ, ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪਰਵਾਣ। ਕਹਿੰਦੇ ਮਾਲਕ ਜੀ, ਗੱਲ ਤੇਰੇ ਨਾਲ ਜੁੜਨ ਦੀ ਹੈ। ਜਿਸ ਨੂੰ ਜੁੜਨਾ ਆ ਗਿਆ, ਭਾਵੇਂ ਗ੍ਰਸਤੀ ਹੈ ਭਾਵੇਂ ਉਦਾਸੀ ਹੈ, ਉਹ ਤੇਰੇ ਘਰ ਦੇ ਵਿੱਚ ਪ੍ਰਵਾਨ ਏਕ ਹੈ। ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪ੍ਰਵਾਨ, ਨਾਮ ਰਤਾ ਸੋਈ ਨਿਰਵਾਣ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ ਬਚਨ ਕੀਤੇ ਉਹਨਾਂ ਦੇ ਉੱਪਰ ਪਹਿਰਾ ਦਿੱਤਾ, ਜਿਹੜੀਆਂ ਜਿਹੜੀਆਂ ਡਿਊਟੀਆਂ ਲਗਾਈਆਂ ਸਨ ਉਹਨਾਂ ਨੂੰ ਨਿਭਾਉਣਾ ਕੀਤਾ, ਪੰਜ ਤੀਰ ਬਖਸ਼ਿਸ਼ ਕੀਤੇ ਸਨ, ਹੁਕਮ ਕੀਤਾ ਸੀ ਵੀ ਇਹਨਾਂ ਨੂੰ ਤੀਰ ਨਹੀਂ ਸਮਝਣਾ, ਇਹਨਾਂ ਨੂੰ ਵੀਰ ਸਮਝਣਾ ਹੈ, ਜਦ ਬਹੁਤ ਸਾਰੀ ਮੁਸ਼ਕਲ ਦੇ ਵਿੱਚ ਫਸ ਜਾਓ ਫਿਰ ਇੱਕ ਤੀਰ ਚਲਾ ਦਿਆ ਕਰੀ। ਸਾਧ ਸੰਗਤ ਜੀ ਜਿਹੜੇ ਗੁਰੂ ਘਰ ਦੇ ਦੋਖੀ ਸਨ, ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕਾਤਲ ਸਮਾਣੇ ਦੇ ਰਹਿਣ ਵਾਲੇ ਜਲਾਲੂਦੀਨ, ਇਸ ਨੂੰ ਸੋਧਿਆ। ਪੀਰ ਬੁੱਧੂ ਸ਼ਾਹ ਦੇ ਕਾਤਲ ਨੂੰ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸੋਧਿਆ। ਔਰ ਉਪਰੰਤ ਸਾਧ ਸੰਗਤ ਜੀ ਬਹੁਤ ਸਾਰੇ ਪੰਜਾਬ ਦੇ ਇਲਾਕੇ ਦੇ ਵਿੱਚੋਂ ਜਿਹੜੇ ਸਿੱਖ ਸਰਦਾਰ ਸਨ, ਸਿੰਘ ਸੂਰਮੇ ਸਨ, ਉਹ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਜਾ ਰਲੇ ਸਨ, ਕਿਉਂਕਿ ਸਤਿਗੁਰਾਂ ਨੇ ਹੁਕਮਨਾਮੇ ਵੀ ਭੇਜੇ ਸਨ ਵੀ ਤੁਸੀਂ ਧੰਨ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਆ ਕੇ ਮਿਲਣਾ ਹੈ। ਉਪਰੰਤ ਜਦ ਸਰਹੰਦ ਪਹੁੰਚਦੇ ਹਨ, ਇੱਥੇ ਆ ਕੇ ਸਾਧ ਸੰਗਤ ਜੀ ਭਾਵੇਂ ਗਿਣਤੀ ਦੇ ਵਿੱਚ ਥੋੜ੍ਹੇ ਸਨ, ਪਰ ਸਿੰਘਾਂ ਦੇ ਵਿੱਚ ਜਜ਼ਬਾ ਬਹੁਤ ਜ਼ਿਆਦਾ ਸੀ, ਜੋਸ਼ ਬਹੁਤ ਜ਼ਿਆਦਾ ਸੀ। ਇਸ ਕਰਕੇ ਵਜ਼ੀਰ ਖਾਨ ਨੂੰ ਕਤਲ ਕੀਤਾ, ਜਿਸਨੇ ਬਹੁਤ ਸਾਰੇ ਜ਼ੁਲਮ ਢਾਏ ਸਨ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਸੀ। ਔਰ ਜਿਹੜੇ ਬਚਨ ਸਨ ਸਤਿਗੁਰੂ ਪਾਤਸ਼ਾਹ ਜੀ ਨੇ ਕੀਤੇ, ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਉਣ ਵਾਲੇ, ਉਹਨਾਂ ਬਚਨਾਂ ਨੂੰ ਵੀ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪੂਰਿਆਂ ਕੀਤਾ। ਔਰ ਸਾਧ ਸੰਗਤ ਜੀ ਕਿਸੇ ਵੀ ਧਾਰਮਿਕ ਅਸਥਾਨ ਦਾ, ਚਾਹੇ ਉਹ ਮਸੀਤ ਸੀ ਚਾਹੇ ਉਹ ਮੰਦਰ ਸੀ, ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਸਦਾ ਬਿਲਕੁਲ ਵੀ ਨੁਕਸਾਨ ਨਹੀਂ ਕੀਤਾ, ਕਿਉਂਕਿ ਇੱਕ ਦੱਸਿਆ ਗਿਆ ਕਿ ਸਿੱਖ ਦੀ ਲੜਾਈ ਕਿਸੇ ਕੌਮ ਨਾਲ ਨਹੀਂ, ਕਿਸੇ ਧਰਮ ਦੇ ਨਾਲ ਨਹੀਂ, ਜ਼ੁਲਮੀਆਂ ਦੇ ਨਾਲ ਹੈ, ਜਿਹੜੇ ਜ਼ੁਲਮ ਢਾਉਂਦੇ ਹਨ ਉਹਨਾਂ ਦੇ ਨਾਲ ਹੈ। ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਕੀਤੀਆਂ ਸਾਧ ਸੰਗਤ ਜੀ, ਜਿਸ ਤਰੀਕੇ ਦੇ ਨਾਲ ਜਿਹੜਾ ਜਿਹੜਾ ਸੰਸਾਰ ਦੇ ਵਿੱਚ ਬਾਦਸ਼ਾਹ ਬਣਦਾ ਰਿਹਾ ਹੈ, ਰਾਜਾ ਬਣਦਾ ਰਿਹਾ ਹੈ, ਆਪਣੇ ਨਾਮ ਦਾ ਸਿੱਕਾ ਚਲਾਉਂਦਾ ਰਿਹਾ ਹੈ, ਪਰ ਦੇਖੋ ਸਾਧ ਸੰਗਤ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਨਿਰਮਾਣਤਾ, ਸਿੱਕਾ ਚਲਾਇਆ ਤਾਂ ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਸਿੱਕਾ ਚਲਾਇਆ, ਆਪਣੇ ਨਾਮ ਦਾ ਸਿੱਕਾ ਨਹੀਂ ਚਲਾਇਆ, ਸਤਿਗੁਰਾਂ ਨੂੰ ਅੱਗੇ ਕੀਤਾ ਹੈ। ਆਖਰ ਜਿਸ ਵਕਤ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਗ੍ਰਿਫਤਾਰ ਕੀਤੇ ਜਾਂਦੇ ਹਨ, ਬਹੁਤ ਸਾਰੇ ਸਿੰਘਾਂ ਦੇ ਸਮੇਤ ਦਿੱਲੀ ਵਿਖੇ ਪਹੁੰਚਾਇਆ ਗਿਆ, 100-100 ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕੀਤੇ ਜਾਂਦੇ ਰਹੇ, ਪਰ ਸਾਧ ਸੰਗਤ ਜੀ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਅਡੋਲ ਰਹੇ ਹਨ, ਕਿਉਂਕਿ ਇਹ ਸਿਲਸਿਲਾ ਆਦਿ ਕਾਲ ਤੋਂ ਚੱਲਦਾ ਹੀ ਆਇਆ ਹੈ। ਬੜੇ ਬੜੇ ਜ਼ੁਲਮ ਢਾਉਂਦੀਆਂ ਰਹੀਆਂ ਹਨ ਸਮੇਂ ਸਮੇਂ ਦੀਆਂ ਸਰਕਾਰਾਂ, ਜਿਵੇਂ ਵਿਦਵਾਨਾਂ ਦੇ ਬਚਨ ਹਨ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਸੰਤ ਬਾਬਾ ਅਤਰ ਸਿੰਘ ਜੀ ਦੇ ਕੋਲ ਕਿਸੇ ਗੁਰਮੁਖ ਨੇ ਬੇਨਤੀ ਕੀਤੀ ਕਿ ਮਹਾਰਾਜ, ਜਿਹੜੇ ਜ਼ੁਲਮੀ ਲੋਕ ਹਨ ਉਹਨਾਂ ਦਾ ਪ੍ਰਭਾਵ ਵੱਧਦਾ ਜਾ ਰਿਹਾ ਹੈ। ਸੰਤ ਅਤਰ ਸਿੰਘ ਜੀ ਆਖਣ ਲੱਗੇ, ਕਹਿੰਦੇ ਗੁਰਮੁਖੋ ਘਬਰਾਉਣ ਦੀ ਲੋੜ ਨਹੀਂ, ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸਿੱਖੀ ਦਾ ਬੂਟਾ ਲਾਇਆ ਹੈ ਨਾ, ਉਸ ਦੀਆਂ ਜੜ੍ਹਾਂ ਪਤਾਲ ਦੇ ਵਿੱਚ ਹਨ, ਉਸਨੂੰ ਕੋਈ ਖਤਮ ਨਹੀਂ ਕਰ ਸਕਦਾ। ਸਾਧ ਸੰਗਤ ਜੀ, ਆਖਰ ਉਹ ਸਮਾਂ ਆ ਗਿਆ ਜਦ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਇਹਨਾਂ ਦੇ ਮਾਸੂਮ 4 ਸਾਲ ਦੇ ਬੇਟੇ ਅਜੈ ਸਿੰਘ ਨੂੰ ਸ਼ਹੀਦ ਕੀਤਾ ਗਿਆ ਅਤੇ ਉਹਨਾਂ ਦਾ ਦਿਲ ਕੱਢ ਕੇ ਇਹਨਾਂ ਦੇ ਮੂੰਹ ਦੇ ਵਿੱਚ ਪਾਇਆ ਗਿਆ। ਅਡੋਲ ਬੈਠੇ ਰਹੇ, ਜੰਬੂਰਾਂ ਦੇ ਨਾਲ ਮਾਸ ਤੋੜਿਆ ਗਿਆ। ਸਮੇਂ ਦੇ ਜਿਹੜੇ ਮੁੱਲਾਂ ਮੁਲਾਣੇ ਆਦਿਕ ਸਨ, ਉਹ ਆਖਦੇ ਹਨ ਕਿ ਸਾਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ, ਕਿਸੇ ਦੇ ਮਾੜਾ ਜਿਹਾ ਕੰਡਾ ਵੀ ਚੁੱਭ ਜਾਵੇ, ਕਿਸੇ ਨੂੰ ਮਾੜੀ ਜਿਹੀ ਕਿਧਰੇ ਚੂੰਡੀ ਭਰ ਦਿੱਤੀ ਜਾਵੇ, ਉਹ ਤੜਫ ਕੇ ਉੱਠਦਾ ਹੈ। ਤੁਸੀਂ ਕਿਵੇਂ ਇੱਥੇ ਅਡੋਲ ਬੈਠੇ ਹੋ? ਤੁਹਾਡਾ ਮਾਸ ਜੰਬੂਰਾਂ ਦੇ ਨਾਲ ਤੋੜਿਆ ਜਾ ਰਿਹਾ ਹੈ। ਸਾਧ ਸੰਗਤ ਜੀ, ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਆਖਣ ਲੱਗੇ, ਭਈ ਜਿਸ ਅਵਸਥਾ ਦੇ ਵਿੱਚ ਮੈਂ ਜੀ ਰਿਹਾ ਹਾਂ, ਉਸ ਅਵਸਥਾ ਨੂੰ ਕੇਵਲ ਮਾਣਿਆ ਹੀ ਜਾ ਸਕਦਾ ਹੈ, ਉਸ ਅਵਸਥਾ ਨੂੰ ਇਸ ਜ਼ਬਾਨ ਦੇ ਨਾਲ ਬਿਆਨਿਆ ਨਹੀਂ ਜਾ ਸਕਦਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਗੁਰਮੁਖ ਆਤਮਾਵਾਂ ਹਰਖ ਸੋਗ ਦੁੱਖ ਸੁੱਖ ਤੋਂ ਉੱਪਰ ਉੱਠ ਜਾਂਦੀਆਂ ਹਨ, ਨਾ ਸੁੱਖ ਦੇ ਵਿੱਚ ਬਹੁਤਾ ਉੱਛਲਦੇ ਹਨ, ਨਾ ਦੁੱਖ ਦੇ ਵਿੱਚ ਬਹੁਤਾ ਦੁਖੀ ਹੁੰਦੇ ਹਨ। ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ, ਐਸੇ ਮਹਾਂਪੁਰਸ਼ ਅਤੇ ਹੋਰ ਬਹੁਤ ਸਾਰੇ ਸ਼ਹੀਦਾਂ ਦਾ ਅੱਜ 300 ਸਾਲਾ ਸ਼ਤਾਬਦੀ ਸ਼ਹੀਦੀ ਦਿਹਾੜਾ ਹੈ, ਤਿੰਨਾਂ ਦੇ ਚਰਨਾਂ ਦੇ ਵਿੱਚ ਸਾਡੀ ਕੋਟਾਨ ਕੋਟ ਪ੍ਰਣਾਮ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਵੀ ਹਨ, ਧੰਨ ਜੀਓ ਤੇਹ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ, ਦੇਹ ਅਨਿੱਤ ਨਾ ਨਿੱਤ ਰਹਿ, ਜਸ ਨਾਵ ਚੜੈ ਭਵ ਸਾਗਰ ਤਾਰੈ, ਧੀਰਜ ਧਾਮ ਬਣਾਏ ਇਹ ਤਨ, ਬੁੱਧ ਸਿਉ ਦੀਪਕ ਜਿਉਂ ਉਜਿਆਰੈ, ਗਿਆਨੈ ਕੀ ਵਢਣੀ ਮਨੋ ਹਾਥ ਲੈ, ਕਾਤੁਰਤਾ ਕੁਤਵਾਰ ਬੁਹਾਰੈ। ਆਓ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੱਜ ਆਪਾਂ ਨੂੰ ਮਹਾਨ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਹੁਕਮਨਾਮਾ ਜੋ ਆਪਾਂ ਨੂੰ ਪ੍ਰਾਪਤ ਹੋਇਆ ਹੈ, ਉਸ ਦੀ ਵਿਚਾਰਧਾਰਾ ਦੇ ਨਾਲ ਜੁੜਦਿਆਂ ਹੋਇਆਂ ਰਸਨਾ ਨੂੰ ਕਰੋ ਪਵਿੱਤਰ। ਇੱਕ ਵਾਰੀ ਸਾਰੀ ਸੰਗਤ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਗਜ ਸਾਡੇ ਤੈ ਤੈ ਧੋਤੀਆਂ, ਤੇਰੇ ਪਾਇਨ ਤਗ।
ਕਬੀਰ ਸਾਹਿਬ ਜੀ ਨੇ ਇਸ ਸ਼ਬਦ ਦੇ ਵਿੱਚ ਜਿਨ੍ਹਾਂ ਨੇ ਧਰਮ ਦਾ ਬਾਣਾ ਤਾਂ ਪਾਇਆ ਹੈ ਪਰ ਅਸਲ ਦੇ ਵਿੱਚ ਧਰਮੀ ਹੈ ਨਹੀਂ ਹਨ, ਉਹਨਾਂ ਦਾ ਇਸ ਸ਼ਬਦ ਦੇ ਵਿੱਚ ਵਿਸਥਾਰ ਸਹਿਤ ਜ਼ਿਕਰ ਕੀਤਾ ਹੈ ਕਿ ਧਰਮ ਦਾ ਬੁਰਕਾ ਪਾ ਕੇ, ਧਰਮ ਦਾ ਲਿਬਾਸ ਪਾ ਕੇ ਕੋਈ ਧਰਮੀ ਨਹੀਂ ਹੋ ਜਾਂਦਾ। ਧਰਮੀ ਹੋਣਾ ਇੱਕ ਬਹੁਤ ਸਾਰੀ ਘਾਲਣਾ ਦੀ ਗੱਲ ਹੁੰਦੀ ਹੈ, ਬਹੁਤ ਸਾਰੀ ਸਾਧਨਾ ਦੀ ਗੱਲ ਹੁੰਦੀ ਹੈ, ਇਹ ਬੜੇ ਉੱਚੇ ਅਸੂਲਾਂ ਦੀ ਗੱਲ ਹੁੰਦੀ ਹੈ। ਸਾਧ ਕਿਸੇ ਭੇਖ ਦਾ ਨਾਮ ਨਹੀਂ, ਸਾਧ ਕਿਸੇ ਲਿਬਾਸ ਦਾ ਨਾਮ ਨਹੀਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਾਧ ਨਾਮ ਨਿਰਮਲਤਾ ਕੇ ਕਰਮ। ਜਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਵੀ ਆਉਂਦੇ ਹਨ, ਉਹ ਕਹਿੰਦੇ ਗੁੱਛਾ ਹੋਏ ਤਿਰਕਾਨੂਆ ਕਿਉਂ ਵੜੀਐ ਦਾਖੈ, ਅੱਕੇ ਕੇਰੀ ਖੱਖੜੀ ਕੋਈ ਅੰਬ ਨਾ ਆਖੈ। ਕਹਿੰਦੇ ਜਿਹੜੇ ਤਾਂ ਸਧਾਰਨ ਦ੍ਰਿਸ਼ਟੀ ਵਾਲੇ ਲੋਕ ਹਨ, ਉਹਨਾਂ ਨੂੰ ਸਾਧੂ ਅਤੇ ਅਸਾਧ ਦੇ ਵਿੱਚ ਫਰਕ ਨਹੀਂ, ਪਤਾ ਨਹੀਂ ਚੱਲਦਾ ਵੀ ਕਿਹੜਾ ਗੁਰਮੁਖ ਹੈ, ਕਿਹੜਾ ਗੁਰਮੁਖਤਾਈ ਦੇ ਨਾਮ ਦੇ ਉੱਪਰ ਕੇਵਲ ਅਤੇ ਕੇਵਲ ਭੇਖ ਹੀ ਧਾਰਨ ਕਰੀ ਫਿਰਦਾ ਹੈ। ਗੁਰਮੁਖ ਨੂੰ ਦੇਖਣ ਵਾਸਤੇ ਵੀ ਇੱਕ ਖਾਸ ਦ੍ਰਿਸ਼ਟੀ ਹੁੰਦੀ ਹੈ। ਚਲੋ ਬਾਣੇ ਦਾ ਸਤਿਕਾਰ ਹੈ, ਜਿਸਨੇ ਧਰਮ ਦਾ ਬਾਣਾ ਪਾਇਆ ਹੋਇਆ ਹੋਵੇ ਲੋਕ ਉਸ ਦਾ ਸਤਿਕਾਰ ਕਰਦੇ ਹਨ, ਪਰ ਕਬੀਰ ਸਾਹਿਬ ਜੀ ਸੁਚੇਤ ਕਰਦੇ ਹਨ ਕਿ ਐਵੇਂ ਜਣੇ ਖਣੇ ਦੇ ਅੱਗੇ ਝੁਕਣ ਦੀ ਲੋੜ ਨਹੀਂ। ਜਿਸ ਦੇ ਕਰਮ ਚੰਗੇ ਨਹੀਂ, ਜਿਸ ਦੇ ਕਰਮ ਪਵਿੱਤਰ ਨਹੀਂ, ਉਸਨੂੰ ਲੋੜ ਤੋਂ ਜ਼ਿਆਦਾ ਸਤਿਕਾਰ ਦੇਣ ਦੀ ਲੋੜ ਨਹੀਂ। ਸਾਧ ਨਾਮ ਨਿਰਮਲਤਾ ਕੇ ਕਰਮ, ਗੁੱਛਾ ਹੋਏ ਤਿਰਕਾਨੂਆ ਕਿਉਂ ਵੜੀਐ ਦਾਖੈ, ਅੱਕੇ ਕੇਰੀ ਖੱਖੜੀ ਕੋਈ ਅੰਬ ਨਾ ਆਖੈ। ਤ੍ਰੇਕ ਦੇ ਤਿਰਕਾਨੂਆ ਨੂੰ ਕੋਈ ਵੀ ਅੰਗੂਰ ਨਹੀਂ ਆਖਦਾ, ਅੱਕ ਦੀ ਖੱਖੜੀ ਨੂੰ ਕੋਈ ਵੀ ਅੰਬ ਨਹੀਂ ਆਖਦਾ। ਗਹਿਣੇ ਜਿਉਂ ਜਰ ਪੋਛਦੇ ਨਹੀਂ ਸੋਇਨਾ ਸੱਖ ਹੈ। ਨਕਲੀ ਗਹਿਣਿਆਂ ਨੂੰ ਕੋਈ ਅਸਲੀ ਨਹੀਂ ਆਖਦਾ, ਧੌਲੇ ਦਿਸਣ ਸ਼ਾਹ ਦੁੱਧ ਸਾਦੋ ਗੁਣ ਗਾਖ ਹੈ, ਲੱਸੀ ਨੂੰ ਕੋਈ ਵੀ ਦੁੱਧ ਨਹੀਂ ਆਖਦਾ। ਤੇ ਉਹ ਸਾਧ ਅਸਾਧ ਪਰਖੀਅਨ ਕਰਤੂਤ ਸੋ ਭਖ ਹੈ। ਕਹਿੰਦੇ ਇਸ ਤਰ੍ਹਾਂ ਕਰਤੂਤ ਤੋਂ ਪਤਾ ਚੱਲਦਾ ਹੈ ਕਿ ਗੁਰਮੁਖ ਹੈ ਕਿ ਮਨਮੁਖ ਹੈ। ਜੇਕਰ ਤਾਂ ਕੋਈ ਸਤ ਸੰਤੋਖ ਦਇਆ ਧਰਮ ਧੀਰਜ ਦੀ ਕਿਸੇ ਦੇ ਅੰਦਰੋਂ ਮਹਿਕ ਆ ਰਹੀ ਹੈ, ਉਸਨੂੰ ਤਾਂ ਗੁਰਮੁਖ ਕਹਿਣਾ ਬਣਦਾ ਹੈ। ਪਰ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਪ੍ਰਬਲਤਾ ਦੇ ਵਿੱਚ ਜੀ ਰਿਹਾ ਹੈ, ਉਸਨੂੰ ਗੁਰਮੁਖ ਆਖਣ ਦੀ ਕੀ ਲੋੜ ਹੈ। ਤੇ ਉਹ ਸਾਧ ਅਸਾਧ ਪਰਖੀਅਨ ਕਰਤੂਤ ਸੋ ਭਖ ਹੈ, ਕਰਤੂਤ ਤੋਂ ਪਤਾ ਚੱਲਦਾ ਹੈ। ਬਹੁਤ ਸਾਰੇ ਗੁਰਮੁਖਾਂ ਦੇ ਗੁਰਬਾਣੀ ਦੇ ਅੰਦਰ ਲੱਛਣ ਦੱਸੇ ਗਏ ਹਨ ਕਿ ਗੁਰਮੁਖਾਂ ਦੇ ਲੱਛਣ ਕਿਸ ਤਰ੍ਹਾਂ ਦੇ ਹੋਇਆ ਕਰਦੇ ਹਨ। ਉਹ ਹਰਖ ਸੋਗ ਤੋਂ ਨਿਆਰੇ ਹੁੰਦੇ ਹਨ, ਮਾਣ ਅਪਮਾਨ ਤੋਂ ਨਿਆਰੇ ਹੁੰਦੇ ਹਨ। ਭਾਵੇਂ ਧਰਤੀ ਨੂੰ ਕੋਈ ਪੁੱਟੀ ਜਾਵੇ, ਭਾਵੇਂ ਉਸਦੇ ਕੋਈ ਲੇਪਣ ਕਰੀ ਜਾਵੇ, ਉਸਨੂੰ ਕੋਈ ਫਰਕ ਨਹੀਂ ਪੈਂਦਾ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕੇ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੇ ਤੁਲ ਪਵਾਨ, ਬ੍ਰਹਮ ਗਿਆਨੀ ਕੇ ਧੀਰਜ ਏਕ, ਜਿਉਂ ਵਸਦਾ ਕੋਊ ਖੋਦੈ ਕੋਊ ਚੰਦਨ ਲੇਪ। ਸਾਧ ਸੰਗਤ ਜੀ, ਬਾਬਾ ਦਰਸ਼ਨ ਸਿੰਘ ਜੀ ਹੋਏ ਹਨ ਕੁੱਲੀ ਵਾਲੇ ਮਹਾਂਪੁਰਸ਼। ਕਿਸੇ ਸਾਧੂ ਨੇ ਇਹਨਾਂ ਦੇ ਦਾੜੇ ਤੋਂ ਪਕੜ ਕੇ ਚਪੇੜ ਮਾਰ ਦਿੱਤੀ ਸੀ। ਨਾਲ ਦੇ ਸਿੰਘ ਆਖਣ ਲੱਗੇ ਕਿ ਹੁਕਮ ਦਿਓ, ਇਹਨਾਂ ਨੂੰ ਹੁਣੇ ਸੋਧਾ ਲਾ ਦਈਏ। ਸਾਧ ਸੰਗਤ ਜੀ, ਬਾਬਾ ਦਰਸ਼ਨ ਸਿੰਘ ਜੀ ਦੇ ਬਚਨ ਬੜੇ ਕੀਮਤੀ ਬਚਨ ਉਹਨਾਂ ਨੇ ਕੀਤੇ। ਆਖਣ ਲੱਗੇ, ਨਹੀਂ ਗੁਰਮੁਖੋ, ਚੱਲੀਏ, ਹੁਣ ਇੱਥੇ ਕੁਝ ਨਹੀਂ ਕਰਨਾ। ਜੇਕਰ ਆਪਾਂ ਵੀ ਅੱਗੋਂ ਲੱਗ ਪਏ, ਲੋਕਾਂ ਨੇ ਕਹਿਣਾ ਹੈ ਕਿ ਦੋ ਸਾਂਝ ਲੜ ਰਹੇ ਹਨ। ਕਿਸੇ ਨੇ ਸਾਨੂੰ ਸਾਧ ਨਹੀਂ ਕਹਿਣਾ, ਕਿਸੇ ਨੇ ਗੁਰਮੁਖ ਨਹੀਂ ਕਹਿਣਾ। ਆਖਿਰਕਾਰ ਧੀਰਜ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ। ਲੋਕਾਂ ਨੇ ਕਹਿਣਾ ਹੈ ਦੋ ਸਾਂਝ ਲੜ ਰਹੇ ਹਨ। ਇਹ ਸਾਧ ਸੰਗਤ ਜੀ ਸਾਧੂਆਂ ਦੇ ਲੱਛਣ ਹੁੰਦੇ ਹਨ, ਗੁਰਮੁਖਾਂ ਦੇ ਲੱਛਣ ਹੁੰਦੇ ਹਨ। ਕਬੀਰ ਸਾਹਿਬ ਜੀ ਦੱਸ ਰਹੇ ਹਨ, ਕਹਿੰਦੇ ਬਨਾਰਸ ਦੇ ਵਿੱਚ ਧਰਮੇ ਲੋਕ ਤਾਂ ਬਹੁਤ ਟਾਵੇਂ ਟਾਵੇਂ ਹਨ, ਪਰ ਬਹੁਤ ਲੋਕਾਂ ਦੀ ਐਸੀ ਭੀੜ ਹੈ ਜਿਨ੍ਹਾਂ ਨੇ ਕੇਵਲ ਧਰਮੀਆਂ ਦਾ ਲਿਬਾਸ ਹੀ ਪਾਇਆ ਹੋਇਆ ਹੈ। ਜਿਵੇਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਦ ਅੰਮ੍ਰਿਤਸਰ ਆਏ ਸਨ, ਦਰਵਾਜ਼ੇ ਬੰਦ ਕੀਤੇ ਗਏ, ਸਤਿਗੁਰੂ ਜੀ ਨੇ ਬਚਨ ਕੀਤੇ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਦਰ ਸੜੀਏ। ਇਹ ਨਿਰਾ ਬ੍ਰਾਹਮਣਾਂ ਵਾਸਤੇ ਨਹੀਂ, ਸਿੱਖਾਂ ਵਾਸਤੇ ਵੀ ਹਨ ਇਹ ਬਚਨ। ਕਹਿੰਦੇ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲਾ ਗੁਰਮੁਖ ਹੋਵੇ, ਉਸਦਾ ਜੀਵਨ ਤਾਂ ਅੰਮ੍ਰਿਤ ਦੇ ਨਾਲ ਲਬਾਲਬ ਭਰਿਆ ਹੋਇਆ ਹੋਣਾ ਚਾਹੀਦਾ ਹੈ, ਪਰ ਤੁਹਾਡੇ ਅੰਦਰ ਤਾਂ ਸਾਨੂੰ ਤ੍ਰਿਸ਼ਨਾ ਦਿਖਾਈ ਦੇ ਰਹੀ ਹੈ, ਤੁਸੀਂ ਤ੍ਰਿਸ਼ਨਾ ਦੇ ਨਾਲ ਭਰੇ ਹੋਏ ਹੋ। ਤ੍ਰਿਸ਼ਨਾ ਅਗਮ ਤੇ ਅੰਦਰ ਸੜੀਏ। ਸਾਧ ਸੰਗਤ ਜੀ, ਕਬੀਰ ਸਾਹਿਬ ਜੀ ਨੇ ਦੇਖਿਆ, ਕਹਿੰਦੇ ਤੁਸੀਂ 3.5 ਗਜ ਦੀਆਂ ਧੋਤੀਆਂ ਧਾਰਨ ਕੀਤੀਆਂ ਹਨ, ਬੰਨੀਆਂ ਹੋਈਆਂ ਹਨ, 3-3 ਧਾਗਿਆਂ ਵਾਲੇ ਤੇਰੇ ਤੇਰੇ ਤੁਸੀਂ ਆਪਣੇ ਗਲਾਂ ਦੇ ਵਿੱਚ ਤਗ ਤੋਂ ਭਾਵ ਕੇ ਜਨੇਊ ਪਾਏ ਹੋਏ ਹਨ।
ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨਿਬਾਗ।
ਔਰ ਕਹਿੰਦੇ ਗਲੀ ਭਾਵ ਕੇ ਗਲਾਂ ਦੇ ਵਿੱਚ ਜਿਨ੍ਹਾਂ ਨੇ ਜਪ ਮਾਲੀਆਂ, ਜਪਣ ਵਾਲੀਆਂ ਜਿਹੜੀਆਂ ਮਾਲਾਂ ਹਨ ਉਹ ਪਾਈਆਂ ਹੋਈਆਂ ਹਨ, ਲੋਕਾਂ ਨੂੰ ਤੁਸੀਂ ਮਾਲਾ ਵਿਖਾਉਂਦੇ ਫਿਰਦੇ ਹੋ। ਇਹ ਮਾਲਾ ਦਿਖਾਉਣ ਵਾਸਤੇ ਨਹੀਂ, ਜਪਣ ਵਾਸਤੇ ਚਾਹੀਦੀ ਹੈ, ਕਿਉਂਕਿ ਇੱਥੇ ਕੁਝ ਸ਼ਬਦ ਐਸੇ ਹਨ ਜਿਨ੍ਹਾਂ ਦੇ ਵਿੱਚ ਬਿੰਦੀ ਦੀ ਜ਼ਰੂਰਤ ਹੈ, ਜਿਵੇਂ ਗਲੀ ਅਤੇ ਜਪ ਵਾਲੀਆਂ। ਸਾਧ ਸੰਗਤ ਜੀ, ਸ਼ਬਦਾਂ ਦੇ ਨਾਲ ਟੋਕਰੇ ਭਰ ਭਰ ਕੇ ਬਿੰਦੀਆਂ ਨਹੀਂ ਲਾਉਣੀਆਂ ਚਾਹੀਦੀਆਂ, ਜਿੱਥੇ ਜ਼ਿਆਦੀ ਜ਼ਰੂਰਤ ਹੈ ਉੱਥੇ ਲੱਗਦੀ ਹੈ। ਲੋਟੇ ਹੱਥ ਨਿਬਾਗ, ਕਹਿੰਦੇ ਜਿਹੜੇ ਤੁਹਾਡੇ ਹੱਥਾਂ ਦੇ ਵਿੱਚ ਹੈ ਲੋਟੇ ਹਨ, ਇਹ ਵੀ ਬੜੇ ਚਿਲਕਣੇ ਹਨ, ਬੜੇ ਲਿਸ਼ਕ ਰਹੇ ਹਨ, ਬੜੇ ਤੁਸੀਂ ਮਾਂਝ ਮਾਂਝ ਕੇ ਪਕੜੇ ਹੋਏ ਹਨ।
ਓਏ ਹਰ ਕੇ ਸੰਤਨਾ ਆਖੀਏ, ਬਨਾਰਸ ਕੇ ਠੱਗ।
ਵੀਰ ਸਾਹਿਬ ਜੀ ਫਰਮਾਉਂਦੇ ਹਨ, ਕਹਿੰਦੇ ਕੇਵਲ 3 ਗਜ ਦੀ ਧੋਤੀ ਬੰਨ ਕੇ, 13 ਆਪਣੇ ਗਲ ਦੇ ਵਿੱਚ ਜਨੇਊ ਪਾ ਕੇ, ਹੱਥ ਦੇ ਵਿੱਚ ਲੋਟਾ ਪਕੜ ਕੇ ਕੋਈ ਸਾਧੂ ਨਹੀਂ ਬਣ ਜਾਂਦਾ। ਜਿੰਨਾ ਚਿਰ ਤੱਕ ਕਿਸੇ ਦੇ ਅੰਦਰੋਂ ਰੱਬੀ ਗੁਣਾਂ ਦੀ ਖੁਸ਼ਬੂ ਨਾ ਆਵੇ, ਮਹਿਕ ਨਾ ਆਵੇ, ਸਾਧੂ ਦੇ ਅੰਦਰੋਂ ਰੱਬੀ ਗੁਣਾਂ ਦੀ ਮਹਿਕ ਆਉਣੀ ਚਾਹੀਦੀ ਹੈ। ਇਸ ਕਰਕੇ ਉਹਨਾਂ ਨੂੰ ਹਰੀ ਦੇ ਸੰਤ ਨਹੀਂ ਕਿਹਾ ਜਾ ਸਕਦਾ, ਉਹ ਪਰਮਾਤਮਾ ਦੇ ਸੰਤ ਨਹੀਂ ਹਨ, ਉਹ ਬਨਾਰਸ ਦੇ ਸੰਤ ਨਹੀਂ ਹਨ, ਉਹ ਬਨਾਰਸ ਦੇ ਠੱਗ ਹਨ। ਦੇਖੋ ਸਾਧ ਸੰਗਤ ਜੀ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਕੋਈ ਧਾਰਮਿਕ ਅਸਥਾਨਾਂ ਤੋਂ ਦੂਸਰੀ ਜਗ੍ਹਾ ਤੇ ਜਾਵੇ, ਲੋਕ ਸਤਿਕਾਰ ਕਰਦੇ ਹਨ ਵੀ ਬਨਾਰਸ ਤੋਂ ਆਇਆ ਹੈ। ਆਪਾਂ ਵੀ ਜਦੋਂ ਜਾਂਦੇ ਹਾਂ ਬਾਹਰ ਅੰਦਰ, ਲੋਕ ਸਤਿਕਾਰ ਕਰਦੇ ਹਨ ਵੀ ਅੰਮ੍ਰਿਤਸਰ ਤੋਂ ਆਏ ਹਨ, ਗੁਰੂ ਕੀ ਨਗਰੀ ਵਿੱਚੋਂ ਆਏ ਹਨ। ਪਰ ਕਬੀਰ ਸਾਹਿਬ ਜੀ ਕਹਿੰਦੇ ਹਰੀ ਦੇ ਸੰਤ ਆਖਣ ਦੀ ਲੋੜ ਨਹੀਂ, ਇਹ ਬਨਾਰਸ ਦੇ ਠੱਗ ਹਨ। ਸਾਧ ਸੰਗਤ ਜੀ, ਮੁਆਫ ਕਰ ਦੇਣਾ, ਕਿਧਰੇ ਸਾਨੂੰ ਵੀ ਅੰਮ੍ਰਿਤਸਰ ਦੇ ਲੋਕ ਠੱਗ ਨਾ ਆਖਣ ਲੱਗ ਪੈਣ। ਅਸੀਂ ਗੁਰਸਿੱਖ ਬਣੀਏ, ਸੇਵਾ ਅਤੇ ਸਿਮਰਨ ਦੇ ਧਾਰਨੀ ਬਣੀਏ, ਸ਼ੁਭ ਗੁਣਾਂ ਦੇ ਧਾਰਨੀ ਬਣੀਏ। ਕਬੀਰ ਸਾਹਿਬ ਜੀ ਕਹਿੰਦੇ ਹਰੀ ਦੇ ਸੰਤ ਨਹੀਂ, ਉਹ ਤਾਂ ਬਨਾਰਸ ਦੇ ਠੱਗ ਹਨ।
ਐਸੇ ਸੰਤ ਨਾ ਮੋਕਉ ਭਾਵੈ।
ਇਸ ਤਰ੍ਹਾਂ ਦੇ ਸੰਤ ਕਹਿੰਦੇ ਸਾਨੂੰ ਭਾਉਂਦੇ ਨਹੀਂ ਹਨ, ਚੰਗੇ ਨਹੀਂ ਲੱਗਦੇ ਹਨ।
ਡਾਲਾ ਸਿਉਂ ਪੇਡਾ ਗਟਕਾਵੈ।
ਜਿਹੜੇ ਕਹਿੰਦੇ ਡਾਲੀਆਂ ਦੇ ਸਮੇਤ ਪੂਰਾ ਪੇੜ ਭਾਵ ਪੂਰਾ ਦਰਖਤ ਹੀ ਨਿਗਲ ਲੈਂਦੇ ਹਨ। ਚਾਹੀਦਾ ਤਾਂ ਇਹ ਸੀ ਵੀ ਚਲੋ ਕੋਈ ਫਲ ਖਾ ਲਵੇ, ਕੋਈ ਫੁੱਲ ਪ੍ਰਾਪਤ ਕਰ ਲਵੇ, ਕੋਈ ਟਾਹਣੀ ਪ੍ਰਾਪਤ ਕਰ ਲਵੇ, ਪਰ ਕਹਿੰਦੇ ਸਮੂਲਚਾ ਬਿਰਸ਼ੀ ਨਿਗਲ ਲੈਂਦੇ ਹਨ, ਇਸ ਤਰ੍ਹਾਂ ਦੇ ਹੋ ਗਏ ਹਨ। ਭਾਵ ਕਿਸੇ ਦੇ ਕੋਲੋਂ ਧਨ ਕੱਢਣਾ ਹੈ ਤਾਂ ਉਸਨੂੰ ਕਤਲ ਕਰਨ ਤੱਕ ਚਲੇ ਜਾਂਦੇ ਹਨ, ਇੱਥੋਂ ਤੱਕ ਗਿਰ ਜਾਂਦੇ ਹਨ। ਜਿਸ ਤਰ੍ਹਾਂ ਸੱਜਣ ਠੱਗ ਨੇ ਵੀ ਇਸ ਤਰ੍ਹਾਂ ਦਾ ਹੀ ਰਸਤਾ ਪਕੜ ਲਿਆ ਸੀ ਨਾ, ਪਹਿਲਾਂ ਬੜਾ ਸਤਿਕਾਰ ਕਰਨਾ, ਫਿਰ ਉਸਨੂੰ ਲੁੱਟ ਲੈਣਾ। ਸਤਿਗੁਰਾਂ ਨੇ ਫਰਮਾਇਆ, ਉੱਜਲ ਕਹਿਹਾ ਚਿਲਕਣਾ ਘੋਟਿਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤਿਸ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲੰਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸੰਨ। ਆਖਣ ਲੱਗੇ ਸੱਜਣ ਉਹ ਨਹੀਂ ਜਿਹੜੇ ਲੋਕਾਂ ਨੂੰ ਲੁੱਟਦੇ ਹਨ, ਸੱਜਣ ਤਾਂ ਉਹ ਹਨ ਜਿਹੜੇ ਕਿਸੇ ਨੂੰ ਸਹੀ ਰਸਤਾ ਦੱਸਦੇ ਹਨ। ਕਹਿੰਦੇ ਤੁਸੀਂ ਫੁੱਲ ਫਲ ਖਾਣ ਵਾਲੇ ਨਹੀਂ, ਤੁਸੀਂ ਤਾਂ ਪੂਰਾ ਰੁੱਖ ਜਿਹੜਾ ਹੈ ਨਾ ਨਿਗਲ ਜਾਂਦੇ ਹੋ, ਲੋਕਾਂ ਨੂੰ ਕਤਲ ਕਰਨ ਤੱਕ ਚਲੇ ਜਾਂਦੇ ਹੋ, ਇੱਥੋਂ ਤੱਕ ਕਹਿੰਦੇ ਜਿਹੜਾ ਜੀਵਨ ਹੈ ਨਾ ਗਿਰ ਗਿਆ ਹੈ।
ਰਹਾਉ ਬਾਸਨ ਮਾਂਜ ਚਰਾਵਹਿ ਉਪਰ, ਕਾਠੀ ਧੋਏ ਲਜਾਵਹਿ।
ਫਿਰ ਕਹਿੰਦੇ ਤੁਸੀਂ ਜ਼ਮੀਨ ਦੇ ਵਿੱਚ ਬਹੁਤ ਡੂੰਘਾ ਟੋਇਆ ਪੁੱਟਦੇ ਹੋ, ਉੱਥੋਂ ਮਿੱਟੀ ਕੱਢ ਕੇ ਉਸ ਦੇ ਨਾਲ ਤੁਸੀਂ ਚੁੱਲ੍ਹਾ ਬਣਾਉਂਦੇ ਹੋ, ਬਰਤਨਾਂ ਨੂੰ ਕਈ ਕਈ ਵਾਰੀ ਤੁਸੀਂ ਮਾਂਜਦੇ ਹੋ। ਚਲੋ ਪਵਿੱਤਰਤਾ ਹੀ ਰੱਖਣੀ ਚਾਹੀਦੀ ਹੈ, ਪਰ ਇਹ ਨਹੀਂ ਵੀ ਕੋਈ ਪਵਿੱਤਰਤਾ ਦੀ ਅੱਤ ਹੀ ਕਰ ਦੇਵੇ। ਸਤਿਗੁਰੂ ਜੀ ਦੇ ਬਚਨ ਹਨ, ਅਤੀ ਹੂ ਧੱਕਾ ਖਾਏ, ਜਿਹੜੇ ਅੱਤ ਕਰਦੇ ਹਨ ਫਿਰ ਧੱਕੇ ਪੈਂਦੇ ਹਨ। ਕੋਈ ਕਿਸੇ ਕੀ ਚੀਜ਼ ਦੀ ਕੋਈ ਸੀਮਾ ਹੁੰਦੀ ਹੈ, ਕੋਈ ਹੱਦ ਹੁੰਦੀ ਹੈ, ਤੁਸੀਂ ਜੋ ਮਾਂਜਣ ਡੈਂਦੇ ਹੋ ਮਾਂਜੀ ਚਲੇ ਜਾਂਦੇ ਹੋ। ਧਰਤੀ ਨੂੰ ਵੀ ਤੁਸੀਂ ਕਹਿੰਦੇ ਵੀ ਤੁਸੀਂ ਇਸ ਨੂੰ ਵੀ ਪਵਿੱਤਰ ਕਰ ਲਈਏ, ਡੂੰਘਾ ਟੋਇਆ ਪੁੱਟਦੇ ਹੋ, ਲੱਕੜਾਂ ਨੂੰ ਧੋ ਕੇ ਸੁਕਾ ਕੇ ਫਿਰ ਤੁਸੀਂ ਬਾਲਦੇ ਹੋ, ਕਾਠੀ ਧੋਏ ਜਲਾਵੈ। ਕਿਉਂਕਿ ਜਿਸ ਵਕਤ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗੰਗਾ ਵਿਖੇ ਗਏ ਸਨ, ਜਦ ਸਤਿਗੁਰਾਂ ਨੇ ਆਪਣੇ ਖੇਤਾਂ ਵੱਲੇ ਕਰਤਾਰਪੁਰ ਸਾਹਿਬ ਵੱਲੇ ਜੋ ਜਲ ਸੀ ਉਛਾਲਣਾ ਸ਼ੁਰੂ ਕੀਤਾ, ਜਦ ਸਤਿਗੁਰਾਂ ਨੇ ਉਹਨਾਂ ਨੂੰ ਦੱਸ ਦਿੱਤਾ ਵੀ ਤੁਸੀਂ ਜਲ ਤਾਂ ਇੱਥੇ ਉਛਾਲ ਰਹੇ ਹੋ, ਤੁਹਾਡਾ ਮਨ ਜਿਹੜਾ ਹੈ ਨਾ ਉਹ ਇਕਾਗਰ ਨਹੀਂ, ਟਿਕਿਆ ਹੋਇਆ ਨਹੀਂ, ਧਿਆਨ ਤੁਹਾਡਾ ਹੋਰ ਕਿਤੇ ਭਟਕ ਰਿਹਾ ਹੈ। ਜਦ ਸਾਰਿਆਂ ਦਾ ਮਨ ਬੁੱਝ ਕੇ ਦੱਸਿਆ ਨਾ, ਸਾਰੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪੈ ਗਏ, ਬੇਨਤੀ ਕੀਤੀ ਸੱਚੇ ਪਾਤਸ਼ਾਹ ਭੋਜਨ ਛਕੋ। ਸਤਿਗੁਰੂ ਜੀ ਕਹਿੰਦੇ ਵੀ ਨਹੀਂ ਸਾਨੂੰ ਭੁੱਖ ਕੋਈ ਨਹੀਂ, ਅਸੀਂ ਕੋਈ ਭੋਜਨ ਨਹੀਂ ਛਕਣਾ। ਆਖਣ ਲੱਗੇ ਨਹੀਂ, ਕਰਤਾਰ ਦੇ ਵਾਸਤੇ ਛਕੋ। ਕਰਤਾਰ ਦਾ ਵਾਸਤਾ ਪਾਇਆ, ਫਿਰ ਆਖਣ ਲੱਗੇ ਚਲੋ ਛਕ ਲੈਂਦੇ ਹਾਂ। ਜਦ ਗਏ ਇਸਨੇ ਬੜੀ ਪਵਿੱਤਰਤਾਈ ਦੇ ਨਾਲ, ਇਹਨਾਂ ਬ੍ਰਾਹਮਣਾਂ ਨੇ ਚੌਂਕਾ ਤਿਆਰ ਕੀਤਾ ਸੀ। ਜਦ ਸਤਿਗੁਰੂ ਪਾਤਸ਼ਾਹ ਜੀ ਗਏ, ਆਖਣ ਲੱਗੇ ਵੀ ਐ ਪੰਡਤੋ, ਤੁਹਾਡਾ ਜਿਹੜਾ ਇਹ ਚੌਂਕਾ ਹੈ ਨਾ ਇਹ ਭਿੱਟਿਆ ਗਿਆ ਹੈ। ਆਖਣ ਲੱਗੇ ਕਿਸੇ ਨੀਵੀਂ ਜਾਤ ਵਾਲੇ ਨੂੰ ਅਸੀਂ ਲਾਗੇ ਫਟਕਣ ਤੱਕ ਨਹੀਂ ਦਿੱਤਾ, ਕਿਸੇ ਨੀਵੀਂ ਜਾਤ ਵਾਲੇ ਦੀ ਕੀ ਮਜਾਲ ਹੈ ਸਾਡੇ ਲਾਗੇ ਆ ਜਾਵੇ। ਇਸ ਕਰਕੇ ਵੀ ਚੌਂਕਾ ਕਿਵੇਂ ਪਿੱਟਿਆ ਗਿਆ। ਸਤਿਗੁਰੂ ਜੀ ਆਖਣ ਲੱਗੇ ਨੀਵੀਂ ਜਾਤ ਕਰਕੇ ਕੋਈ ਨੀਵਾਂ ਨਹੀਂ, ਨੀਵੇਂ ਕਰਮਾਂ ਕਰਕੇ ਕੋਈ ਨੀਵਾਂ ਹੁੰਦਾ ਹੈ। ਕਬੁੱਧ ਡੋਮਣੀ ਕੁਦਾਇਆ ਕਸਾਇਣ, ਪਰ ਨਿੰਦਾ ਘਟ ਚੂਹੜੀ ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ। ਕਹਿੰਦੇ ਡੋਮਣੀ ਮਰਾਸਣ ਵੀ ਹੈ, ਕਸਾਇਣ ਵੀ ਹੈ, ਚੂਹੜੀ ਵੀ ਹੈ। ਕਬੁੱਧ ਡੋਮਣੀ ਕੁਦਾਇਆ ਕਸਾਇਣ, ਪਰ ਨਿੰਦਾ ਕੱਟ ਚੂਹੜੀ ਮੁੱਠੀ ਕ੍ਰੋਧ ਚੰਡਾਲ, ਚੰਡਾਲਣੀ ਵੀ ਹੈ। ਇਹ ਚਾਰੇ ਜਿਹੜੀਆਂ ਹਨ ਤੁਹਾਡੇ ਚੌਂਕੇ ਦੇ ਵਿੱਚ ਆ ਵੜੀਆਂ ਹਨ, ਭਾਵ ਇਹ ਕਿ ਤੁਹਾਡੇ ਅੰਦਰ ਹੀ ਸਾਰੇ ਭੈੜੇ ਔਗਣ ਹਨ। ਬੜੇ ਸ਼ਰਮਸਾਰ ਹੋਏ, ਬੜੇ ਸ਼ਰਮਿੰਦੇ ਹੋਏ। ਕਬੀਰ ਸਾਹਿਬ ਜੀ ਦੱਸ ਰਹੇ ਹਨ, ਕਹਿੰਦੇ ਭਾਵੇਂ ਤੁਸੀਂ ਲੱਕੜਾਂ ਧੋ ਧੋ ਕੇ ਬਾਲੀ ਜਾਵੋ, ਭਾਵੇਂ ਤੁਸੀਂ ਇਹਨਾਂ ਬਰਤਨਾਂ ਨੂੰ ਸੌ ਸੌ ਵਾਰੀ ਮਾਂਜੀ ਜਾਓ, ਤੁਹਾਡੇ ਮਨ ਦੀ ਮੈਲ ਨਹੀਂ ਲੱਥ ਰਹੀ। ਤੁਸੀਂ ਮਨ ਕਰਕੇ ਬੜੇ ਕਪਟੀ ਹੋ, ਬੜੇ ਮੈਲੇ ਹੋ ਤੁਸੀਂ ਮਨ ਕਰਕੇ। ਤੁਹਾਡੇ ਮਨ ਦੀ ਮੈਲ ਜਿਹੜੀ ਹੈ ਨਾ, ਸਾਫ਼ ਦਿਖਾਈ ਦੇ ਰਹੀ ਹੈ।
ਬਸਦਾ ਖੋਦ ਕਰਹਿ ਦੁਇ ਚੂਲੇ, ਸਾਰੇ ਮਾਨਸ ਖਾਵਹਿ।
ਭਾਵੇਂ ਤੁਸੀਂ ਧਰਤੀ ਨੂੰ ਪੁੱਟ ਪੁੱਟ ਕੇ, ਵਿੱਚੋਂ ਮਿੱਟੀ ਕੱਢ ਕੇ ਫਿਰ ਦੋ ਦੋ ਚੁੱਲ੍ਹੇ ਬਣਾਉਂਦੇ ਹੋ, ਪਰ ਤੁਸੀਂ ਸਮੂਲਚੇ ਹੀ ਮਨੁੱਖਾਂ ਨੂੰ ਨਿਗਲ ਜਾਂਦੇ ਹੋ। ਜਿਹੜੇ ਤੁਹਾਡੇ ਜਾਲ ਦੇ ਵਿੱਚ ਫਸ ਜਾਂਦੇ ਹਨ, ਉਹਨਾਂ ਵਾਸਤੇ ਫਿਰ ਨਿਕਲਣਾ ਬੜਾ ਔਖਾ ਹੋ ਜਾਂਦਾ ਹੈ। ਉਹ ਫਿਰ ਨਿਕਲ ਨਹੀਂ ਪਾਉਂਦੇ ਸਾਰੀ ਜ਼ਿੰਦਗੀ।
ਓਏ ਪਾਪੀ ਸਦਾ ਫਿਰਹਿ ਅਪਰਾਧੀ, ਮੁੱਖੋਂ ਅਪਰਸ ਕਹਾਵਹਿ।
ਤੁਸੀਂ ਮਨ ਕਰਕੇ ਪਾਪੀ ਹੋ, ਕਰਮਾਂ ਕਰਕੇ ਅਪਰਾਧੀ ਹੋ, ਅਤੇ ਮੁੱਖ ਤੋਂ ਆਪਣੇ ਆਪ ਨੂੰ ਤੁਸੀਂ ਅਪਰਸ ਕਹਾਉਂਦੇ ਹੋ ਵੀ ਅਸੀਂ ਬੜੇ ਅਪਰਸ ਹਾਂ, ਕਿਸੇ ਦੇ ਨਾਲ ਅਸੀਂ ਛੋਹਦੇ ਤੱਕ ਨਹੀਂ। ਸਾਧ ਸੰਗਤ ਜੀ, ਅਪਰਸ ਦੇ ਲੱਛਣ ਗੁਰਬਾਣੀ ਅੰਦਰ ਦੱਸੇ ਗਏ ਹਨ। ਪਰਤ੍ਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਵਾਸ਼ਨਾ ਮਨ ਤੇ ਟਰੈ, ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਅਪਰਸ। ਕਹਿੰਦੇ ਇਸ ਤਰ੍ਹਾਂ ਦੇ ਅਪਰਸਾਂ ਦੀਆਂ ਕੋਈ ਭੀੜਾਂ ਨਹੀਂ ਹੋਇਆ ਕਰਦੀਆਂ ਜਗਤ ਦੇ ਵਿੱਚ, ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਮਾਤਾ ਗੰਗਾ ਜੀ ਨੂੰ ਹੁਕਮ ਕੀਤਾ ਸੀ ਨਾ ਕਿ ਬੀੜ ਸਾਹਿਬ ਦੇ ਵਿੱਚ ਇੰਦਰੇਜਿਤ ਮਹਾਂਪੁਰਸ਼ ਰਹਿੰਦੇ ਹਨ, ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦੇ ਪਾਸ ਜਾਓ। ਸਾਧ ਸੰਗਤ ਜੀ, ਕੋਈ ਵਿਰਲਾ ਹੁੰਦਾ ਹੈ, ਹੈਨ ਵਿਰਲੇ ਨਾਹੀ ਘਣੇ, ਫੈਲ ਫੱਕੜ ਸੰਸਾਰ। ਤੁਸੀਂ ਆਪਣੇ ਆਪ ਨੂੰ ਅਪਰਸ ਕਹਾਈ ਜਾਂਦੇ ਹੋ, ਕੋਈ ਦੂਸਰਾ ਆਖੇ ਤਾਂ ਹੋਰ ਗੱਲ ਹੈ।
ਸਦਾ ਸਦਾ ਫਿਰਹਿ ਅਭਿਮਾਨੀ, ਸਗਲ ਕੁਟੰਬ ਡੁਬਾਵਹਿ।
ਸਦਾ ਸਦਾ ਹੀ, ਨਿੱਤ ਹੀ, ਹਮੇਸ਼ਾ ਤੁਸੀਂ ਹੰਕਾਰ ਦੇ ਵਿੱਚ ਹੀ ਤੁਰੇ ਫਿਰਦੇ ਰਹਿੰਦੇ ਹੋ। ਇਸ ਹੰਕਾਰ ਦੇ ਨਾਲ ਤੁਸੀਂ ਆਪ ਹੀ ਨਹੀਂ ਡੁੱਬੋਗੇ, ਸਗਲ ਕੁਟੰਬ ਡੁਬਾਵੈ, ਤੁਸੀਂ ਆਪਣਾ ਸਾਰਾ ਜਿਹੜਾ ਪਰਿਵਾਰ ਹੈ ਨਾ, ਉਹ ਡੋਬ ਲਓਗੇ। ਕਿਉਂਕਿ ਕੋਈ ਸਤਿਕਾਰਯੋਗ ਕੋਈ ਗੁਰਮੁਖ ਹੋਵੇ, ਲੋਕ ਕਹਿ ਦਿੰਦੇ ਹਨ ਵੀ ਫਲਾਣੇ ਦੇ ਮਾਤਾ ਪਿਤਾ ਹਨ, ਫਲਾਣੇ ਗੁਰਮੁਖ ਦੇ ਬੱਚੇ ਹਨ, ਇਸ ਤਰ੍ਹਾਂ ਕਹਿੰਦੇ ਹਨ। ਜੇ ਕੋਈ ਖੋਟੇ ਕਰਮਾਂ ਵਾਲਾ ਹੋਵੇ, ਉਸ ਨੂੰ ਕਹਿੰਦੇ ਆ ਫਲਾਣਾ ਬੰਦਾ ਹੈ, ਇਹ ਉਹਨਾਂ ਦੀ ਔਲਾਦ ਹੈ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਨਿਰੀ ਇੱਥੋਂ ਦੀ ਗੱਲ ਨਹੀਂ, ਪਰਲੋਕ ਦੇ ਵਿੱਚ ਵੀ ਇਹੀ ਕੁਝ ਹੁੰਦਾ ਹੈ। ਪਰਲੋਕ ਦੇ ਵਿੱਚ ਵੀ ਉਹਨਾਂ ਨੂੰ ਰੇਰੇ ਹੀ ਕਿਹਾ ਜਾਂਦਾ ਹੈ। ਇਸ ਕਰਕੇ ਕਹਿੰਦੇ ਆਪ ਵੀ ਡੁੱਬਦੇ ਹਨ, ਹੰਕਾਰੀ ਬੰਦੇ ਆਪਣੇ ਸਾਰੇ ਪਰਿਵਾਰ ਨੂੰ ਡੋਬ ਲੈਂਦੇ ਹਨ।
ਜਿੱਤ ਕੋ ਲਾਇਆ ਤਿੱਤ ਹੀ ਲਾਗਾ, ਤੈਸੇ ਕਰਮ ਕਮਾਵੇ।
ਇਹ ਸਾਧ ਸੰਗਤ ਜੀ ਬ੍ਰਹਮ ਦ੍ਰਿਸ਼ਟੀ ਹੈ, ਜਿਸ ਦੇ ਵਿੱਚ ਫਿਰ ਬ੍ਰਹਮ ਦ੍ਰਿਸ਼ਟ ਵਿਅਕਤੀ ਕਿਸੇ ਦੇ ਨਾਲ ਨਫ਼ਰਤ ਦੀ ਭਾਵਨਾ ਦੇ ਨਾਲ ਨਹੀਂ ਦੇਖਦੇ। ਜੇਕਰ ਕਿਸੇ ਦੇ ਔਗੁਣਾਂ ਨੂੰ ਵੀ ਕਹਿੰਦੇ ਹਨ, ਉਹਨਾਂ ਦੀ ਅੰਦਰ ਭਾਵਨਾ ਹੁੰਦੀ ਹੈ ਵੀ ਇਹ ਵੀ ਸੁਧਰ ਜਾਣ, ਇਹ ਵੀ ਚੰਗੇ ਪਾਸੇ ਲੱਗ ਜਾਣ। ਅਗਰ ਕਿਸੇ ਦੇ ਔਗੁਣਾਂ ਦੀ ਗੱਲ ਕਰਦੇ ਹਨ, ਉਸ ਨੂੰ ਨੀਵਾਂ ਵਿਖਾਉਣ ਵਾਸਤੇ ਨਹੀਂ ਕਰਦੇ, ਅੰਦਰ ਭਾਵਨਾ ਹੁੰਦੀ ਹੈ ਵੀ ਇਹ ਵੀ ਸਹੀ ਰਸਤੇ 'ਤੇ ਆ ਜਾਣ। ਕਹਿੰਦੇ ਕਰਮਾਂ ਦਾ ਸਿਲਸਿਲਾ ਹੈ, ਜਿਵੇਂ ਬੰਦੇ ਦੇ ਮਾੜੇ ਕਰਮ ਕਰਨ ਦਾ ਸੁਭਾਅ ਬਣ ਜਾਂਦਾ ਹੈ, ਸ਼ਕਤੀ ਸਾਰੀ ਪਰਮਾਤਮਾ ਤੋਂ ਆਉਂਦੀ ਹੈ, ਕੋਈ ਉਸ ਸ਼ਕਤੀ ਦੀ ਸਹੀ ਵਰਤੋਂ ਕਰ ਲੈਂਦਾ ਹੈ, ਕੋਈ ਉਸ ਦੀ ਦੁਰਵਰਤੋਂ ਕਰ ਲੈਂਦਾ ਹੈ। ਜਿੱਤ ਕੋ ਲਾਇਆ ਤਿੱਤ ਹੀ ਲਾਗਾ, ਜਿੱਥੇ ਜਿੱਥੇ ਕਿਸੇ ਨੂੰ ਲਗਾਇਆ ਗਿਆ, ਭਾਵ ਸ਼ਕਤੀ ਸਾਰੀ ਪਰਮਾਤਮਾ ਤੋਂ ਆਈ, ਔਰ ਉਹ ਜੀਆਂ ਨੇ ਜਿਸ ਹਿਸਾਬ ਦੇ ਨਾਲ ਉਸ ਦੀ ਵਰਤੋਂ ਕੀਤੀ, ਉਧਰ ਉਧਰ ਹੀ ਫਿਰ ਲੱਗੇ ਰਹਿੰਦੇ ਹਨ।
ਕਹੋ ਕਬੀਰ ਜਿਸ ਸਤਿਗੁਰ ਭੇਟਾ, ਪੁਨਰਪ ਜਨਮ ਨਾ ਆਵੇ।
ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਜਿਹੜੇ ਸਤਿਗੁਰਾਂ ਦੇ ਨਾਲ ਮਿਲ ਜਾਂਦੇ ਹਨ, ਜਿਸ ਸਤਿਗੁਰ ਭੇਟੇ ਜਿਨ੍ਹਾਂ ਦਾ ਸਤਿਗੁਰਾਂ ਦੇ ਨਾਲ ਅੰਦਰੋਂ ਮਿਲਾਪ ਹੋ ਜਾਂਦਾ ਹੈ, ਕਿਉਂਕਿ ਗੁਰਬਾਣੀ ਦਾ ਪਾਵਨ ਫਰਮਾਨ ਹੈ, ਮਿਲੇ ਮਿਲਿਆ ਨਾ ਮਿਲੇ, ਮਿਲੇ ਮਿਲਿਆ ਜੇ ਹੋਏ, ਅੰਤਰ ਆਤਮਾ ਜੋ ਮਿਲੇ ਮਿਲਿਆ ਕਹੀਏ ਸੋਏ। ਆਪਣੀ ਮਤ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰੱਖ ਦੇਣੀ, ਸਤਿਗੁਰਾਂ ਦੀ ਮਤ ਜਿਹੜੀ ਹੈ ਨਾ, ਜਿਹੜੇ ਗ੍ਰਹਿਣ ਕਰ ਲੈਂਦੇ ਹਨ। ਬੰਦਾ ਕਹਿੰਦਾ ਮੈਂ ਆਪ ਹੀ ਬੜਾ ਸਿਆਣਾ ਹਾਂ, ਮੈਨੂੰ ਗੁਰੂ ਦੀ ਮਤ ਲੈਣ ਦੀ ਕੀ ਲੋੜ ਹੈ। ਸਤਿਗੁਰੂ ਜੀ ਕਹਿੰਦੇ ਗੁਰ ਕੀ ਮਤ ਤੋਂ ਲੇਹ ਇਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਕਹਿੰਦੇ ਬੜਾ ਇਆਣਾ ਹੈ ਤੂੰ, ਤੈਨੂੰ ਸਮਝ ਨਹੀਂ, ਗੁਰੂ ਦੀ ਮਤ ਲੈ। ਇਸ ਕਰਕੇ ਸਮਝਾਉਂਦੇ ਹਨ ਜਿਹੜੇ ਗੁਰੂ ਦੀ ਮਤ ਲੈ ਲੈਂਦੇ ਹਨ, ਪੁਨਰਪ ਜਨਮ ਨਾ ਆਵੇ, ਉਹਨਾਂ ਦਾ ਫਿਰ ਪੁਨਰ ਜਨਮ ਨਹੀਂ ਹੁੰਦਾ। ਜਿਸ ਤਰ੍ਹਾਂ ਸੰਸਾਰ ਦੇ ਸਧਾਰਨ ਜੀਵ ਜਮ ਜਮ ਮਰੇ ਮਰੇ ਫਿਰ ਜੰਮੈ, ਬਹੁਤ ਸਜਾਏ ਪਾਇਆ ਦੇਸ਼ ਲੰਮੈ, ਉਹ ਜਿਉਂਦੇ ਜੀ ਸਰੀਰ ਤੋਂ ਅਲੈਦਾ ਹੋ ਜਾਂਦੇ ਹਨ, ਉਹਨਾਂ ਨੂੰ ਜੀਵਨ ਮੁਕਤੀ ਦੀ ਦਾਤ ਮਿਲ ਜਾਂਦੀ ਹੈ, ਜਿਨ੍ਹਾਂ ਦਾ ਮਿਲਾਪ ਸਤਿਗੁਰ ਦੇ ਨਾਲ ਹੋ ਜਾਂਦਾ ਹੈ। ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ। ਸੋ ਸ਼ੁਭ ਸਿੱਖਿਆ ਸਾਡੇ ਜੀਵਨ ਦਾ ਹਿੱਸਾ ਬਣੇ, ਇੱਥੇ ਹੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ। ਅੰਤਲੀਆਂ ਪੰਕਤੀਆਂ ਇੱਕ ਵਾਰੀ ਫਿਰ ਆਪਾਂ ਪੜ੍ਹੀਏ ਜੀ।
ਜਿੱਤ ਕੋ ਲਾਇਆ ਤਿੱਤ ਹੀ ਲਾਗਾ, ਤੈਸੇ ਕਰਮ ਕਮਾਵੇ। ਕਹੋ ਕਬੀਰ ਜਿਸ ਸਤਿਗੁਰ ਭੇਟੈ, ਪੁਨਰਪ ਜਨਮ ਨਾ ਆਵੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।